ਕਿੱਕਰਾਂ ਦੇ ਬੀਜ ਵਿੱਚੋਂ ਕੰਡਿਆਂ ਵਾਲੀਆਂ ਕਿੱਕਰਾਂ ਜੰਮਣੀਆਂ, ਫਿਰ ਕਿੱਥੋਂ ਭਾਲਦਾ ਇਹ ਸਾਹ ਜੀ? ਕਿਉਂਕਿ ਇਹ ਗੱਲ ਬੰਦੇ ਦੇ ਹਾਲ ਤੱਕ ਸਮਝ ਨਹੀਂ ਆਈ। ਤੋ ਮਹਾਰਾਜ ਕਹਿੰਦੇ ਬੀਜ ਬਾਜ ਨਾ ਖਾਏ ਨਾ ਧਰਤ ਜਮਾਇਆ, ਜਾਂ ਬੀਜਣਾ ਹੀ ਨਹੀਂ ਫਿਰ ਖਾਓ ਕਿੱਥੋਂ? ਇੱਕ ਵਾਰੀ ਅਕਬਰ ਨੇ ਵੀਰਵਾਲ ਨੂੰ ਕਿਹਾ, ਚਾਰ ਬੰਦੇ ਲਿਆ ਕੇ ਮੈਨੂੰ ਦੱਸ। ਇੱਕ ਤਾਂ ਉਹ ਹੋਵੇ ਜਿਹੜਾ ਤਿੰਨ ਜਨਮ ਦਾ ਕੰਗਾਲ, ਇੱਕ ਉਹ ਹੋਵੇ ਜਿਹੜਾ ਤਿੰਨ ਜਨਮ ਦਾ ਅਮੀਰ, ਇੱਕ ਉਹ ਹੋਵੇ ਜਿਹੜਾ ਹੁਣ ਸੁਖੀ ਤੇ ਅੱਗੇ ਦੁਖੀ, ਇੱਕ ਉਹ ਹੋਵੇ ਜਿਹੜਾ ਹੁਣ ਦੁਖੀ ਅੱਗੇ ਸੁਖੀ। ਹਫ਼ਤੇ ਦੀ ਮੋਹਲਤ ਲੈ ਲਈ, ਚਾਰੇ ਬੰਦੇ ਲੈ ਕੇ ਖੜੇ ਕਰ। ਕਹਿੰਦੇ ਮੈਂ ਕਿਵੇਂ ਜਾਣਾ ਵੀ ਤੂੰ ਲੈ ਆਇਆ? ਕਹਿੰਦੇ ਪਰ ਮਹਾਰਾਜ, ਆਹ ਇੱਕ ਅਮੀਰ ਆਦਮੀ ਸੇਠ ਹੈ, ਇਹਨੇ ਛੇਤਰ ਲਵਾਏ ਹੋਏ ਨੇ, ਲੰਗਰ ਚੱਲ ਰਹੇ ਨੇ, ਭੁੱਖਾ ਆ ਕੇ ਪ੍ਰਸ਼ਾਦਾ ਛੱਡਦਾ, ਲੋੜਵੰਦ ਨੂੰ ਕੱਪੜਾ ਮਿਲਦਾ, ਬਿਮਾਰ ਨੂੰ ਦਵਾਈ ਮਿਲਦੀ ਹੈ, ਤੇ ਬੇਅੰਤ ਧਨੀ ਹੈ, ਪਹਿਲਾਂ ਬੀਜਿਆ ਹੋਇਆ ਹੁਣ ਖਾ ਰਿਹਾ ਹੈ, ਹੁਣ ਦਾ ਬੀਜਿਆ ਹੋਇਆ ਜਿਹੜਾ ਬੀਜ ਰਿਹਾ ਉਹ ਅਗਲੇ ਜਨਮ 'ਚ ਖਾਏਗਾ। ਸੋ ਤਿੰਨ ਜਨਮ ਦਾ ਇਹ ਧਨੀ ਪੁਰਸ਼ ਹੈ। ਆ ਮਹਾਰਾਜ ਕੰਗਾਲ ਹੈ, ਗਰੀਬੀ ਦਾ ਮਾਰਿਆ ਹੋਇਆ, ਪਹਿਲਾਂ ਕੁਛ ਦਾਨ ਨਹੀਂ ਕਰ ਸਕਿਆ, ਹੁਣ ਇਸ ਨੂੰ ਮਿਲਿਆ ਕੁਛ ਨਹੀਂ ਹੈ, ਹੁਣ ਇਹ ਬੀਜ ਨਹੀਂ ਰਿਹਾ, ਗਾਂ ਦੇ ਜਨਮ 'ਚ ਜਾ ਕੇ ਫਿਰ ਭੁੱਖਾ ਮਰੇਗਾ। ਆਹ ਇੱਕ ਵੇਸ਼ਵਾ ਜਿਹੜੀ ਆਪਣੇ ਸਰੀਰ ਨੂੰ ਵੇਚਦੀ ਹੈ, ਹੁਸਨ ਨੂੰ ਵੇਚਦੀ ਹੈ, ਨੱਚਦੀ ਹੈ, ਗਾਉਂਦੀ ਹੈ ਤੇ ਬੇਅੰਤ ਧਨ ਕਮਾ ਰਹੀ ਹੈ, ਪਰ ਨਤੀਜਾ ਇਹ ਹੈ ਹੁਣ ਪੈਸੇ ਦਾ ਸੁੱਖ ਭਾਲਦੀ ਹੈ ਤੇ ਮਰੂਗਾ। ਤੇ ਫਿਰ ਅਗਲੇ ਜਨਮ ਦੇ ਅੰਦਰ ਇਸ ਨੂੰ ਨਰਕ ਸਹਿਣੇ ਪੈਣੇ ਨੇ, ਕੁਸ਼ਟੀ ਸਰੀਰ ਮਿਲੇਗਾ, ਬੇਰੰਗ ਸਰੀਰ ਦਾ ਰੰਗ ਹੋਏਗਾ, ਨਰਸ ਬਿਲਕੁਲ ਗੰਦੇ ਹੋਣਗੇ, ਦੁੱਖਾਂ ਦੀ ਭਰੀ ਹੋਈ ਜਮਾਂਦਰੂ ਹੋਏ ਦੁੱਖਾਂ ਦਾ ਭਰਿਆ ਹੋਇਆ ਸਰੀਰ ਹੋਊ, ਤਿਰਸਕਾਰ ਹੋਏਗਾ ਸਮਾਜ ਦੇ ਅੰਦਰ, ਸੋ ਉਸ ਵੇਲੇ ਦੁਖੀ ਹੋਏਗੀ ਅਗਲੇ ਜਨਮ। ਚੌਥਾ ਬੰਦਾ ਮਹਾਰਾਜ ਇਹ ਇੱਕ ਤਪੀ ਹੈ, ਧੁਣੀਆਂ ਤਾਪ ਰਿਹਾ, ਜਲ ਤਾਰੇ ਕਰ ਰਹੇ, ਤਪ ਦਾ ਫਲ ਰਾਜ ਹੋਇਆ ਕਰਦਾ, ਤਪੋਂ ਰਾਜ ਰਾਜੋ ਨਰਕ, ਜੇ ਰਾਜਾ ਨਾ ਧਰਮੀ ਰਹੇ ਫਿਰ ਨਰਕਾਂ 'ਚ ਜਾਇਆ ਕਰਦਾ। ਸੋ ਮਹਾਰਾਜ ਇਹ ਹੁਣ ਤਪ ਕਰਦਾ ਅਤੇ ਇਸ ਦਾ ਫਲ ਕਿਉਂਕਿ ਇੱਛਿਆ ਨਾਲ ਕਰ ਰਿਹਾ ਹੈ, ਇਸ ਕਰਕੇ ਇਹਦਾ ਫਲ ਇਹਨੂੰ ਰਾਜ ਮਿਲੇਗਾ। ਭਾਈ ਗੁਰਦਾਸ ਜੀ ਲਿਖਦੇ ਨੇ ਕਿ ਬੀਜੇ ਬਾਜ ਨਾ ਖਾਏ ਨਾ ਧਰਤ ਜਮਾਇਆ, ਧਰਤੀ ਕਿਵੇਂ ਜਮਾ ਦੂ ਜਾਂ ਬੀਜਦਾ ਹੀ ਨਹੀਂ ਹੈ। ਜੇ ਹਜ਼ਾਰ ਗੁਣਾ ਵੀ ਹੋਵੇ, ਦੁਖੀ ਬੀਜ ਕੇ ਹਜ਼ਾਰ ਦੁਖੀ ਮਿਲ ਜਾਂਦੀ ਹੈ, ਬੀਜਣ ਦਾ ਵੀ ਟਾਈਮ ਆਇਆ ਬੀਜ ਨਾ ਸਕਿਆ। ਸੋ ਇਸ ਤਰ੍ਹਾਂ ਦੇ ਨਾਲ ਗੁਰਮੁਖ ਚਿੱਤ ਵਿਸਾਏ ਇੱਛ ਪਜਾਇਆ, ਸੋ ਸੇਵਾ ਕਰੇ ਤੇ ਚਾਹੇ ਪੈਸੇ ਦੀ ਸੇਵਾ ਕਰਦਾ ਹੈ, ਚਾਹੇ ਸਰੀਰਕ ਤੌਰ 'ਤੇ ਕਰਦਾ ਹੈ, ਚਾਹੇ ਵਿੱਦਿਆ ਪੜ੍ਹਾਉਂਦਾ ਹੈ, ਚਾਹੇ ਡਾਕਟਰੀ ਕਰਦਾ ਹੈ, ਇਹ ਸਾਰੀਆਂ ਸੇਵਾਵਾਂ ਨੇ। ਜੇ ਪੁਲਿਸ ਦਾ ਸਿਪਾਹੀ ਠੀਕ ਤਰੀਕੇ ਨਾਲ ਆਪਣੀ ਡਿਊਟੀ ਦੇਵੇ, ਬਹੁਤ ਵੱਡੀ ਸੇਵਾ ਉਹਦੀ, ਉਹਦਾ ਜਿੱਡੀ ਸੇਵਾ ਕਿਸੇ ਦੀ ਵੀ ਨਹੀਂ ਹੈ। ਕਿਉਂਕਿ ਸਾਰੇ ਲੋਕ ਸੁੱਖ ਆਰਾਮ ਨਾਲ ਸੌ ਸਕਦੇ ਨੇ, ਕਿਸੇ ਨੂੰ ਕਿਸੇ ਦਾ ਡਰ ਨਹੀਂ ਰਹਿੰਦਾ, ਅਤੇ ਉਹਦੀ ਸੇਵਾ ਦਾ ਫਲ ਬਹੁਤ ਵੱਡਾ ਹੋ ਜਾਂਦਾ। ਫੌਜ ਦਾ ਸਿਪਾਹੀ ਹੈ, ਆਪਣੀ ਜਾਨ ਥੜੀ 'ਤੇ ਰੱਖ ਕੇ ਰਕਸ਼ਾ ਕਰ ਰਿਹਾ ਸਾਰੇ ਦੇਸ਼ ਦੀ। ਸੋ ਹਰ ਮੈਦਾਨ ਦੇ ਅੰਦਰ ਸੇਵਾ ਹੀ ਸੇਵਾ, ਕਹਿੰਦੇ ਸੇਵਾ ਤਾਂ ਫਲ ਮਿਲਦਾ, ਕੋਈ ਵੀ ਕਰਕੇ ਦੇਖ ਲਓ। ਐਸੀਆਂ ਗੁਰੂ ਘਰ ਦੇ ਅੰਦਰ ਬੇਅੰਤ ਮਸਾਲਾਂ ਹੁੰਦੀਆਂ ਨੇ। ਗੁਰਸਿੱਖ ਮੁੱਖ ਪਵਾਏ ਨਾ ਲੇਖ ਲਿਖਾਇਆ, ਗੁਰੂ ਛੇਵੇਂ ਪਾਤਸ਼ਾਹ ਮਹਾਰਾਜ, ਗੁਰੂ ਪੰਜਵੇਂ ਪਾਤਸ਼ਾਹ ਆਪ ਜੀ ਦੇ ਘਰ ਬਹੁਤ ਦੇਰ ਤੱਕ ਔਲਾਦ ਨਾ ਹੋਈ। ਉਸ ਵੇਲੇ ਮਾਤਾ ਕਰਮੋ ਜੀ ਜੋ ਪਿਥੀ ਚੰਦ ਦੇ ਘਰੋਂ ਸਨ, ਇੱਕ ਦਿਨ ਉਹਨਾਂ ਨੇ ਤਾਨਾ ਮਾਰਿਆ, ਮਾਤਾ ਗੰਗਾ ਜੀ ਨੇ ਬਸਤਰ ਸੁੱਕਣੇ ਪਾਏ ਹੋਏ ਸੀ, ਗੋਲੀ ਕਹਿਣ ਲੱਗੀ ਵੀ ਦੇਖੋ ਇਹਨਾਂ ਦੇ ਘਰ 'ਚ ਕਿੰਨੇ ਬਸਤਰਾਂ ਨੇ। ਕਹਿੰਦੇ ਕੋਈ ਨਹੀਂ, ਇਹ ਤਾਂ ਉਤਰੇ ਨੇ, ਸਭ ਕੁਝ ਸਾਡੇ ਕੋਲ ਆ ਜਾਣਾ ਥੋੜ੍ਹੇ ਦਿਨਾਂ ਦਾ ਕੰਮ। ਇਹ ਗੱਲ ਉਹਨਾਂ ਦੇ ਮਨ 'ਤੇ ਲੱਗੀ। ਮਹਾਰਾਜ ਤੋਂ ਉਹਨਾਂ ਨੇ ਬੇਨਤੀ ਕਰੀ, ਪਾਤਸ਼ਾਹ ਸਾਰੀ ਦੁਨੀਆਂ ਨੂੰ ਬਖਸ਼ਿਸ਼ਾਂ ਬਖਸ਼ ਦੇ ਅਤੇ ਇੱਕ ਦਾਸੀ ਦੀ ਝੋਲੀ ਵਿੱਚ ਵੀ ਦਾਤ ਪਾ ਦਿਓ, ਪੁੱਤਰ ਦੀ ਦਾਤ। ਕਹਿਣ ਲੱਗੇ ਕਿ ਅਸੀਂ ਗੁਰੂ ਨਾਨਕ ਸਾਹਿਬ ਦੇ ਟਰੱਸਟੀ ਹਾਂ, ਸ਼ਰਧਾ ਦੇ ਨਾਲ ਜਗਿਆਸੂ ਆਉਂਦੇ ਨੇ, ਉਹ ਜੋ ਮੰਗਦੇ ਆ ਉਹਨਾਂ ਨੂੰ ਦਿੱਤਾ ਜਾਂਦਾ। ਪਰ ਇਹ ਘਰ ਵਿੱਚ ਤਾਂ ਨਹੀਂ ਨਾ ਅਸੂਲ ਵਰਤਿਆ ਜਾਂਦਾ ਵੀ ਘਰੇ ਭਰ ਲਈਏ ਆਪਣਾ। ਵਾਰ ਵਾਰ ਬੇਨਤੀ ਕਰੀ, ਕਹਿਣ ਲੱਗੇ ਤੁਸੀਂ ਸੁਖਮਨੀ ਸਾਹਿਬ ਤਾਂ ਪੜ੍ਹਦੇ ਹੀ ਹੋ ਨਾ। ਕਹਿੰਦੇ ਹਾਂ ਮਹਾਰਾਜ। ਕਹਿੰਦੇ ਸਾਧੂਆਂ ਦੀ ਜਿੱਥੇ ਮਹਿਮਾ ਲਿਖੀ ਹੋਈ ਹੈ ਉੱਥੇ ਆਪਨੇ ਪੜ੍ਹਿਆ ਹੋਣਾ, ਚਾਰ ਪਦਾਰਥ ਜੇ ਕੋ ਮੰਗਿਆ ਸਾਜਨਾ ਕੀ ਸੇਵਾ ਲੈ। ਧਰਮ ਅਰਥ ਕਾਮ ਮੋਖ, ਕਾਮਨਾ ਪੂਰੀਆਂ ਹੁੰਦੀਆਂ ਕਿ ਤੁਸੀਂ ਮਹਾਂਪੁਰਸ਼ਾਂ ਦੀ ਸੇਵਾ ਕਰੋ। ਪਾਤਸ਼ਾਹ ਮਹਾਂਪੁਰਸ਼ ਦੀ ਦੱਸ ਵੀ ਆਪ ਪਾਓ। ਕਹਿੰਦੇ ਬਾਬਾ ਬੁੱਢਾ ਜੀ ਬ੍ਰਹਮ ਗਿਆਨੀ ਨੇ ਅਤੇ ਉਹਨਾਂ ਨੂੰ ਤੁਸੀਂ ਪ੍ਰਸੰਨ ਕਰੋ। ਤਰੀਕਾ ਦੱਸਦਾ ਤਾਂ ਕਿ ਪ੍ਰਸ਼ਾਦਾ ਲੈ ਕੇ ਜਾਇਓ, ਪ੍ਰਸੰਨ ਕਰਿਓ। ਗੁਰਸਿੱਖ ਦੇ ਮੁੱਖ 'ਚ ਜੇ ਪ੍ਰਸ਼ਾਦਾ ਪੈ ਜਾਵੇ ਅਤੇ ਪ੍ਰਸੰਨ ਹੋ ਜਾਵੇ, ਕਹਿੰਦੇ ਇੰਨੀਆਂ ਦਾਤਾਂ ਦੇ ਦਿੰਦਾ ਜਿਹੜੀਆਂ ਲਿਖੀਆਂ ਨਹੀਂ ਜਾਂਦੀਆਂ। ਗੁਰਸਿੱਖ ਮੁੱਖ ਪਵਾਏ ਨਾ ਲੇਖ ਲਿਖਾਇਆ, ਬੇਅੰਤ ਦਾਤਾਂ ਦੇ ਦਿੰਦਾ। ਸੋ ਮਾਤਾ ਜੀ ਗਏ ਪਹਿਲਾਂ ਸ਼ਾਨਾ ਸ਼ੌਕਤ ਦੇ ਨਾਲ ਗਏ, ਵਰਦੀ ਥਾਂ 'ਤੇ ਸਰਾਪ ਲੈ ਲਿਆ। ਕਹਿੰਦੇ ਗੁਰੂ ਕਿਆਂ ਨੂੰ ਕਿੱਧਰੋਂ ਭੱਜਣਾ ਪੈ ਗਿਆ। ਮਾਤਾ ਜੀ ਨੇ ਪੁੱਤਰ ਵਾਸਤੇ ਬੇਨਤੀ ਕਰੀ, ਬਾਬਾ ਜੀ ਕਹਿਣ ਲੱਗੇ ਮਾਤਾ ਜੀ ਅਸੀਂ ਤਾਂ ਗਰੀਬ ਸਿੱਖ ਹਾਂ, ਅਸੀਂ ਤਾਂ ਸਾਰਾ ਕੁਛ ਗੁਰੂ ਤੋਂ ਲੈਂਦੇ ਹਾਂ, ਗੁਰੂ ਸਮਰੱਥ ਨੇ, ਸਮੁੰਦਰ ਨੂੰ ਛੱਡ ਕੇ ਤੁਸੀਂ ਨਿੱਕੀ ਜਿਹੀ ਛੱਪੜੀ ਕੋਲ ਕਿਉਂ ਆਏ ਆ, ਜਾਓ ਉੱਥੋਂ ਹੀ ਮਿਲੂ ਸਭ ਕੁਛ। ਉਦਾਸ ਹੋ ਕੇ ਵਾਪਸ ਆ ਗਏ। ਮਹਾਰਾਜ ਕਹਿੰਦੇ ਕਿਵੇਂ ਗਏ ਸੀ? ਕਹਿੰਦੇ ਐਂ ਲੈ ਗਏ ਸੀ, ਅਸੀਂ ਰੱਥ ਲੈ ਗਏ ਸੀ, ਗੱਡੀਆਂ ਲੈ ਗਏ ਸੀ। ਕਹਿੰਦੇ ਸੰਤਾਂ ਕੋਲ ਐਂ ਜਾਈਦਾ, ਸੰਤਾਂ ਕੋਲ ਜਾਣਾ ਨਿਮਰਤਾ ਨਾਲ, ਜਾਓ ਸੰਤ ਕੋਲ ਮਿਲਣੇ ਜਾਈਏ, ਸਾਥ ਨਾ ਲਈ ਜਾ ਕਰ, ਪਾਛੇ ਪਾਓ ਨਾ ਦੇਵੀ ਅੱਗੇ ਹੋਏ ਸੋ। ਸੰਤਾਂ ਨੂੰ ਮਿਲਣਾ ਕਰੋ, ਸ਼ਰਧਾ ਦੇ ਨਾਲ ਚਲੋ, ਜਲੂਸ ਕੱਢ ਕੇ ਇਹਨਾਂ ਨੂੰ ਜਾਓ, ਫਿਰ ਸੰਤ ਚੁੱਪ ਰਹਿੰਦੇ। ਜਿਹੜੀ ਆਪਨੇ ਗੱਲ ਪੁੱਛਣੀ ਹੈ ਉਹ ਵੀ ਨਹੀਂ ਪੁੱਛ ਸਕਦਾ, ਤੁਸੀਂ ਨਿਮਰਤਾ ਦੇ ਨਾਲ ਜਾਣਾ ਸੀ। ਪਾਤਸ਼ਾਹ ਜੂਤੀ ਦੱਸੋ, ਕਹਿੰਦੇ ਸਵੇਰੇ ਆਪਣੇ ਹੱਥਾਂ ਦੇ ਨਾਲ ਹੁਣ ਕਣਕ ਦੇ ਛੋਲੇ ਚੁਣ ਲਓ, ਕੋਈ ਚੀਜ਼ ਨਾ ਉਹਦੇ 'ਚ ਰਹਿ ਜਾਵੇ। ਅੰਮ੍ਰਿਤ ਵੇਲੇ ਉੱਠ ਕੇ ਜਪਜੀ ਸਾਹਿਬ ਦਾ ਪਾਠ ਕਰਿਓ, ਇਸ਼ਨਾਨ ਕਰਨ ਤੋਂ ਬਾਅਦ ਨਾਲੇ ਚੱਕੀ ਦੇ ਵਿੱਚ ਆਟਾ ਪੀਓ, ਆਪਣੇ ਹੱਥਾਂ ਦੇ ਨਾਲ ਦੁੱਧ ਲਿਕਿਓ, ਮੱਖਣ ਕੱਢਿਓ, ਲੱਸੀ ਅਤੇ ਦਹੀਂ, ਪਿਆਜ਼ ਅਤੇ ਮਿੱਸੇ ਪ੍ਰਸ਼ਾਦੇ ਬਹੁਤ ਸੋਹਣੇ ਘਿਓ ਨਾਲ ਚੋਪੜ ਗਏ, ਸਿਰ ਦੇ ਉੱਤੇ ਲੱਸੀ ਦਾ ਚੱਕਰਾ ਰੱਖ ਕੇ ਅਤੇ ਉੱਤੇ ਪ੍ਰਸ਼ਾਦੇ ਰੱਖ ਕੇ ਤੁਸੀਂ ਇੱਥੋਂ ਹੀ ਨੰਗੇ ਪੈਰ ਤੁਰਿਓ। ਇੱਕ ਇੱਕ ਕਦਮ ਦਾ ਫਲ, ਇੱਕ ਇੱਕ ਸਮੇਤ ਜਗ ਦਾ ਫਲ ਤੁਹਾਨੂੰ ਪ੍ਰਾਪਤ ਹੋ। ਸੋ ਜਦੋਂ ਤੁਸੀਂ ਇਸ ਤਰ੍ਹਾਂ ਨਿਮਰਤਾ ਨਾਲ ਜਾਓਗੇ ਫਿਰ ਸਾਧੂ ਪ੍ਰਸੰਨ ਹੋ ਜਾਂਦੇ ਨੇ। ਪ੍ਰਸੰਨ ਹੋਇਆ ਅਤੇ ਫਿਰ ਜੋ ਕੁਛ ਮੰਗਣਾ ਉਹਦਾ ਵਚਨ ਹੁੰਦਾ, ਵਚਨ ਆਪਣੇ ਆਪ ਕਰ ਦਿੰਦੇ। ਸੋ ਦੂਸਰੇ ਦਿਨ ਇਸੇ ਤਰ੍ਹਾਂ ਕੀਤਾ, ਆਪ ਜਾਂਦੇ ਨੇ ਇਸੇ ਤਰ੍ਹਾਂ ਦੇ ਨਾਲ, ਨੰਗੇ ਪੈਰ ਨੇ, ਸ਼ਰਧਾ ਦੇ ਨਾਲ ਜਾ ਰਹੇ ਨੇ, ਬੜੇ ਪਿਆਰ ਦੇ ਨਾਲ। ਪਿਆਰ ਦੀ ਖਿੱਚ ਪਈ, ਭੁੱਖ ਲੱਗੀ ਬਾਬਾ ਜੀ ਨੂੰ, ਅੰਮ੍ਰਿਤਸਰ ਸ਼ਹਿਰ ਵੱਲ ਨੂੰ ਦੇਖ ਰਹੇ ਨੇ। ਦੂਰੋਂ ਦੇਖਿਆ ਕਿ ਮਾਤਾ ਜੀ ਆ ਰਹੇ, ਸੇਵਾਦਾਰ ਨੇ ਦੱਸਿਆ ਕਿ ਮਾਤਾ ਜੀ ਆ ਰਹੇ ਨੇ। ਬਾਬਾ ਜੀ ਅੱਗੇ ਵਧੇ, ਆ ਕੇ ਸਿਰ ਤੋਂ ਚੱਕਰਾ ਚੁੱਕ ਲਿਆ, ਮਾਤਾ ਪੁੱਤਰਾਂ ਵਾਸਤੇ ਇੰਨਾ ਪਿਆਰ ਅਤੇ ਮੈਨੂੰ ਭੁੱਖ ਲੱਗੀ ਹੋਈ ਹੈ, ਮਾਤਾ ਤੁਸੀਂ ਤਾਂ ਬਹੁਤ ਵੱਡੀ ਕਿਰਪਾ ਕਰੋ। ਨਿਮਰਤਾ ਦੇ ਬਾਗ ਕਹਿੰਦੇ ਤੁਰੇ ਆਉਂਦੇ ਨੇ, ਵਾਹਣ 'ਚ ਬੈਠ ਕੇ ਚੱਕਰਾ ਰੱਖ ਲਿਆ, ਪੌਣਾ ਖੋਲ੍ਹ ਕੇ ਮਾਤਾ ਜੀ ਨੇ ਪ੍ਰਸ਼ਾਦੇ ਹੱਥਾਂ 'ਤੇ ਰੱਖ ਦਿੱਤੇ ਅਤੇ ਨਾਲ ਵੱਡਾ ਸਾਰਾ ਪਿਆਜ਼ ਦੇ ਦਿੱਤਾ। ਬਾਬਾ ਜੀ ਨੇ ਪਿਆਜ਼ ਲਿਆ, ਲੈ ਕੇ ਗੋਡੇ 'ਤੇ ਰੱਖ ਕੇ ਜ਼ੋਰ ਨਾਲ ਮੁੱਕਾ ਮਾਰਿਆ। ਕਹਿੰਦੇ ਮਾਤਾ ਆਹ ਜਿਵੇਂ ਪਿਆਜ਼ ਭੰਨਿਆ ਨਾ, ਐਂ ਵੱਡੇ ਵੱਡੇ ਆਕੀ ਖਾਨ ਮੁਗਲਾਂ ਦੇ ਸਿਰ ਭੰਨਣ ਵਾਲਾ ਸਾਹਿਬਜ਼ਾਦਾ ਆਏਗਾ। ਦੁਸ਼ਟਾਂ ਨੂੰ ਸਜ਼ਾ ਦੇਵੇਗਾ, ਮੀਰੀ ਤੇ ਪੀਰੀ ਦੇ ਸ਼ਸਤਰ ਪਹਿਨੇਗਾ, ਮੀਰੀ ਦੀ ਮੀਰੀ ਖਿੱਚ ਲਏਗਾ, ਪੀਰੇ ਪੀਰਾਂ ਦੀ ਪੀਰੀ ਖਿੱਚ ਲਏਗਾ। ਐਡੇ ਪ੍ਰਤਾਪ ਵਾਲਾ ਹੋਏਗਾ, ਕੋਈ ਉਹਦੇ ਸਾਹਮਣੇ ਝਾਕ ਨਹੀਂ ਸਕੇ, ਕੋਈ ਉਹਦੇ ਉੱਤੇ ਹਾਵੀ ਨਹੀਂ ਹੋ ਸਕੇਗਾ। ਪੂਰਨ ਰਾਜਾ ਜੋਗੀ ਹੋਏਗਾ, ਸੰਸਾਰ ਦਾ ਉਧਾਰ ਕਰੇਗਾ, ਵਚਨ ਦਾ ਬਲੀ ਹੋਏਗਾ। ਵਚਨ ਪ੍ਰਸ਼ਾਦਾ ਇੱਕ ਬੁਰਕੀ ਖਾ ਲੈਂਦੇ ਨੇ, ਜਦੇ ਇੱਕ ਹੋ ਗਏ ਵਰ ਦਿੰਦੇ ਚਲੇ ਜਾਂਦੇ ਨੇ। ਮਾਤਾ ਜੀ ਬਹੁਤ ਪ੍ਰਸੰਨ ਹੋ ਕੇ ਆ ਮਹਾਰਾਜ ਨੂੰ ਦੱਸਿਆ ਕਿ ਸੱਚੇ ਪਾਤਸ਼ਾਹ ਅੱਜ ਤਾਂ ਗਿਣਤੀ ਮਿਣਤੀ ਤੋਂ ਬਾਹਰ ਜਾ ਰਹੇ ਬਾਬਾ ਜੀ ਨੇ ਵਚਨ ਕਰਕੇ। ਭਗਤ ਮੁੱਖ ਹੈ ਤੇ ਬੋਲਦੇ ਇਸੇ ਵਚਨ ਹੋਵੇਂਦੇ, ਸੰਤ ਮੁੱਖ ਤੋਂ ਜੋ ਗੱਲ ਕਹਿੰਦਾ ਵਚਨ ਹੋਇਆ ਕਰਦਾ। ਉਹਨੂੰ ਬਦਲਾਉਂਦਾ ਵੀ ਐਂ ਕਹਿ ਦਿਓ, ਸੰਤ ਕਹਿੰਦੇ ਐਂ ਕਰ ਲੈ, ਇਹ ਵਚਨ ਨਹੀਂ ਹੈ, ਵਚਨ ਉਹੀ ਹੈ ਜਿਹੜਾ ਅਚਾਨਕ ਮੂੰਹ ਚੋਂ ਨਿਕਲ। ਬਹੁਤ ਵਚਨ ਹੋਏ ਮਹਾਰਾਜ ਕਹਿੰਦੇ ਫਿਰ ਨਿਮਰਤਾ ਨਾਲ ਜਾਣ ਨਾਲ ਪ੍ਰਸੰਨਤਾ ਆਉਂਦੀ ਹੈ। ਗੁਰਸਿੱਖ ਮੁੱਖ ਪਵਾਏ ਨਾ ਲੇਖ ਲਿਖਾਇਆ, ਧਰਤੀ ਬੀਓ ਬਜਾਏ ਸਹਿਸ ਫਲਾਇਆ। ਧਰਤੀ ਦੇ ਵਿੱਚ ਨਾ ਬੀਜ ਬੀਜਦੋ ਹਜ਼ਾਰ ਦਾਣਾ ਹੋ ਜਾਂਦਾ, ਪਰ ਗੁਰਸਿੱਖ ਦੇ ਮੁੱਖ 'ਚ ਜੇ ਚਲਿਆ ਜਾਵੇ ਕਹਿੰਦੇ ਉਹ ਲੇਖ ਇਹਦੀ ਹਜ਼ਾਰ ਨਾਲ ਲੱਖ ਕੁਝ ਨਹੀਂ ਕਹਿ ਸਕਦੇ। ਧਰਤੀ ਦੇ ਫਲਾਏ ਜੋਈ ਫਲ ਪਾਇਆ, ਜਿਹੜਾ ਵੀ ਫਲ ਦਾ ਬੀਜ ਪਾਤਾ ਧਰਤੀ 'ਚ ਫਲ ਜਾਣਾ। ਗੁਰਸਿੱਖ ਮੁੱਖ ਸਮਾਏ ਸਭ ਫਲ ਲਾਇਆ, ਪਰ ਗੁਰਮੁਖ ਦੇ ਮੁੱਖ ਦੇ ਵਿੱਚ ਜਿਹੜੀ ਚੀਜ਼ ਸਮਾ ਜਾਂਦੀ ਹੈ ਕਹਿੰਦੇ ਫਲਾਂ ਦੀ ਕੋਈ ਗਿਣਤੀ ਉਹ ਨਹੀਂ ਰਹਿੰਦੀ, ਸਾਰੇ ਫਲ ਮਿਲ ਜਾਂਦੇ ਆ। ਬੀਜੇ ਬਾਜ ਨਾ ਖਾਏ ਨਾ ਧਰਤ ਜਮਾਇਆ, ਗੁਰਮੁਖ ਚਿੱਤ ਵਸਾਏ ਇੱਛ ਪੁਜਾਏ। ਸੋ ਇਸ ਤਰ੍ਹਾਂ ਦੀਆਂ ਗੁਰੂ ਘਰ 'ਚ ਬੇਅੰਤ ਮਸਤਾਲਾਂ ਆਉਂਦੀਆਂ ਸੇਵਾ ਦੀਆਂ। ਗੁਰੂ ਪੰਜਵੇਂ ਪਾਤਸ਼ਾਹ ਮਹਾਰਾਜ ਦੇ ਪਾਸ ਇੱਕ ਲਾਹੌਰ ਦਾ ਵਾਸੀ ਭਾਈ ਬੁੱਧੂ ਜੋ ਭੱਠਿਆਂ ਆਵਿਆਂ ਦਾ ਕੰਮ ਕਰਿਆ ਕਰਦਾ ਸੀ, ਆਪ ਮਹਾਰਾਜ ਦੀ ਚਰਨ ਸ਼ਰਨ ਆਏ, ਬੇਨਤੀ ਕਰੀ ਕਿ ਪਾਤਸ਼ਾਹ ਦਸਵੰਧ ਲੈ ਕੇ ਮੈਂ ਹਾਜ਼ਰ ਹੋਇਆ। ਗੁਰਸਿੱਖ ਦਾ ਫਲ ਫਰਜ਼ ਬਣਦਾ ਦਸਵੰਧ ਦੇਣਾ, ਜਿਹੜਾ ਦਸਵੰਧ ਨਹੀਂ ਦਿੰਦਾ ਮਹਾਰਾਜ ਕਹਿੰਦੇ ਚੋਰੀ ਦਾ ਧਾਨ ਖਾਂਦਾ, ਗੁਰੂ ਦਾ ਧਾਨ ਖਾਂਦਾ ਅਤੇ ਉਹਦੀ ਕਮਾਈ 'ਚ ਬਰਕਤ ਨਹੀਂ ਹੋਇਆ ਕਰਦਾ। ਗਰੀਬ ਹੋਵੇ ਅਮੀਰ ਹੋਵੇ ਦਸਵੰਧ ਗੁਰੂ ਦਾ ਦੇਣਾ ਹੀ ਪੈਂਦਾ, ਨਹੀਂ ਤਿੰਨ ਹੋਰ ਭਰਾ ਨੇ ਉਹ ਕਹਿੰਦੇ ਜੇ ਸਾਡੇ ਵੱਡੇ ਭਰਾ ਨੂੰ ਨਹੀਂ ਨਾ ਦਿੰਦਾ ਫਿਰ ਅਸੀਂ ਜ਼ਬਰਦਸਤੀ ਕਰਦੇ ਹਾਂ, ਨਾਲੇ ਤਾਂ ਦੁਖੀ ਕਰਦੇ ਨਾਲੇ ਉਦੋਂ ਵੀ ਦਸ ਗੁਣਾ ਕਢਾਉਂਦੇ। ਇੱਕ ਤਾਂ ਹੈ ਬਿਮਾਰੀ, ਬਿਮਾਰੀ ਲੱਗ ਜਾਣੀ ਲਈ ਜਾਂ ਦਵਾਈਆਂ ਕਿਤੋਂ ਰਾਜੀ ਨਹੀਂ ਹੁੰਦਾ। ਦੂਸਰਾ ਹੈ ਮੁਕੱਦਮਾ ਸਰਕਾਰ ਨਾਲ ਕੋਈ ਝਗੜਾ ਛਿਲਣਾ। ਤੀਸਰਾ ਹੋਇਆ ਕਰਦਾ ਨੈਚੁਰਲ ਕਲਾਇਮੈਟਿਕ, ਕੋਈ ਆਫਤ ਆ ਜਾਣੀ, ਅੱਗ ਲੱਗ ਜਾਣੀ, ਹੋਰ ਕੋਈ ਆਫਤ ਆ ਜਾਣੀ। ਉਹ ਕਹਿੰਦੇ ਫਿਰ ਅਸੀਂ ਲੈਂਦੇ ਹਾਂ ਜਿਹੜਾ ਗੁਰੂ ਦਾ ਦਾਨ ਨਹੀਂ ਦਿੰਦਾ, ਗੁਰੂ ਦਾ ਹਿੱਸਾ ਨਹੀਂ ਦਿੰਦਾ। ਸੋ ਪਾਤਸ਼ਾਹ ਮੈਂ ਗਰੀਬ ਹੋ ਗਿਆ, ਪਰ ਗਰੀਬੀ ਦੇ ਵਿੱਚ ਗਰੀਬੀ ਦਾਵੇ 'ਚ ਮੈਂ ਦਸਵੰਧ ਜੋ ਵੀ ਬਣਿਆ ਥੋੜ੍ਹਾ ਬਹੁਤ ਮੈਂ ਆਪਦੀ ਚਰਨ ਸ਼ਰਨ ਲੈ ਕੇ ਆਇਆ, ਆਪ ਕਿਰਪਾ ਕਰੋ ਅੰਗੀਕਾਰ ਕਰੋ। ਅਤੇ ਨਾਲ ਮੇਰੀ ਹਜ਼ੂਰ ਬੇਨਤੀ ਹੈ ਕਿ ਮੇਰੇ ਸਿਰ 'ਤੇ ਇੰਨਾ ਕਰਜ਼ਾ ਹੋ ਗਿਆ ਹੈ ਜਿਹੜਾ ਮੇਰੀ ਤਾਕਤ ਤੋਂ ਬਾਹਰ ਹੈ ਹੁਣ ਮੋੜਨਾ, ਕਿਰਪਾ ਕਰੋ ਮੇਰੇ ਕੰਮ ਦੇ ਵਿੱਚ ਬਰਕਤ ਪਾਓ। ਮਹਾਰਾਜ ਕਹਿੰਦੇ ਭਾਈ ਬੁੱਧੂ ਸੁਖਨੀ ਸਾਹਿਬ ਪੜ੍ਹਦਾ ਹੁੰਦਾ, ਕਹਿੰਦੇ ਹਾਂ। ਵਿਚਾਰਦਾ ਵੀ ਹੁੰਦਾ, ਕਹਿੰਦੇ ਵਿਚਾਰਦਾ ਵੀ ਹਾਂ ਮਹਾਰਾਜ, ਅਰਥ ਸਮਝ ਕੇ ਪੜ੍ਹਦਾ। ਕਹਿੰਦੇ ਜੇ ਵਿਚਾਰਦਾ ਹੁੰਦਾ ਫਿਰ ਸਾਨੂੰ ਤਾਂ ਇਹ ਗੱਲ ਨਹੀਂ ਸੀ ਕਹਿਣ, ਕਿਉਂਕਿ ਅਸੀਂ ਤਾਂ ਸਪਸ਼ਟ ਤੌਰ 'ਤੇ ਇਸ ਤਰ੍ਹਾਂ ਫਰਮਾ ਦਿੱਤਾ। Yeah. ਸਾਜਨਾ ਕੀ ਸੇਵਾ ਲੈ ਕਹਿਣ ਲੱਗੇ ਭਾਈ ਬੁੱਧੂ ਗੁਰੂ ਦੀਆਂ ਸੰਗਤਾਂ ਤਨੋ ਮਨੋ ਗੁਰੂ ਦਾ ਹੁਕਮ ਕਵਾਉਂਦੀਆਂ ਗੁਰਸਿੱਖ ਅੰਮ੍ਰਿਤ ਵੇਲੇ ਜਾਗਦਾ ਜਦ ਸੰਸਾਰ ਸੁੱਤਾ ਪਿਆ ਗੁਰ ਸਤਿਗੁਰ ਕਾ ਜੋ ਸਿੱਖ ਖਾਏ ਸੋ ਭਲਕੇ ਉੱਠਾ ਨਾਮ ਪਿਆ ਉਦਮ ਕਰੇ ਭਲਕੇ ਪ੍ਰਵਾਤੀ ਇਸ਼ਨਾਨ ਕਰੇ ਅੰਮ੍ਰਿਤ ਸਰ ਨਾਵੈ ਉਪਦੇਸ਼ ਗੁਰੂ ਹਰ ਹਰ ਜਪ ਜਾਪੈ ਸਭ ਕਿਰਵਿਤ ਪਾਪ ਦੋਖ ਵੈ ਲੈ ਜਾਵੇ ਫਿਰ ਚੜ੍ਹੇ ਦਿਵਸ ਗੁਰਬਾਣੀ ਗਾਵੇ ਬਹਿੰਦੇ ਉੱਠਦੇ ਹਰ ਨਾਮ ਸੋ ਸਾਰੇ ਹੀ ਗੁਰਸਿੱਖ ਜਿੰਨੇ ਤੈਨੂੰ ਨਜ਼ਰ ਆਉਂਦੇ ਨੇ ਬੰਦਗੀ ਕਰਦੇ ਨੇ ਗੁਰੂ ਨਾਲ ਪਿਆਰ ਕਰਦੇ ਆ ਭਾਈ ਇਹ ਸਾਰੇ ਸਾਧੂ ਨੇ ਸਿੱਖ ਕਹੋ ਗੁਰਮੁਖ ਕਹੋ ਸਾਧੂ ਕਹੋ ਸੰਤ ਕਹੋ ਇੱਕ ਦਰਜਾ ਹੋਇਆ ਕਰਦਾ ਉਹਨਾਂ ਪੁਰਸ਼ਾਂ ਦਾ ਜਿਹੜੇ ਸਾਧਨਾ ਸੰਪੰਨ ਹੁੰਦੇ ਨੇ ਉਈ ਗੱਲਾਂ ਨਹੀਂ ਮਾਰਦੇ ਸਾਧਨਾ ਕਰਕੇ ਆਪਣੇ ਅਨੁਭਵ ਤੋਂ ਗੱਲ ਪਰਖ ਕੇ ਫਿਰ ਬੋਲਦੇ ਆ ਨਹੀਂ ਬੋਲਿਆ ਹੁੰਦਾ ਸੰਗਤ ਦੇ ਅੰਦਰ ਪ੍ਰਭੂ ਦਾ ਵਾਸਾ ਹੁੰਦਾ ਤੂੰ ਸੰਗਤ ਨੂੰ ਪ੍ਰਸ਼ਾਦਾ ਛਕਾ ਸੰਗਤ ਨੂੰ ਬੁਲਾ ਫਿਰ ਸੰਗਤ ਕਰੂਗੀ ਅਰਦਾਸ ਤੇ ਤੇਰਾ ਕਾਰਜ ਸਿੱਧ ਹੋ ਜਾਏਗਾ ਪਾਤਸ਼ਾਹ ਆਪ ਵੀ ਚਰਨ ਪਾਓ ਮਹਾਰਾਜ ਕਹਿੰਦੇ ਸਾਡੇ ਜਾਣ ਨਾਲ ਬਹੁਤ ਵੱਡਾ ਇਕੱਠ ਹੋ ਜਾਏਗਾ ਸੱਚੇ ਪਾਤਸ਼ਾਹ ਮੌਕਾ ਦਿਓ ਦਾਸ ਨੂੰ ਸੇਵਾ ਕਰਨ ਸੋ ਮਹਾਰਾਜ ਤਾਂ ਤਰੀਕ ਲੈ ਲਈ ਤੇ ਆਪ ਜਾ ਕੇ ਆਪਣੇ ਭਾਈਚਾਰੇ ਨੂੰ ਇਕੱਠਾ ਕਰਿਆ ਤੇ ਸਾਰਾ ਪ੍ਰੋਗਰਾਮ ਦਿੱਤਾ ਤਿਆਰੀ ਆਰੰਭ ਦਿੱਤੀ ਨਿਯਤ ਸਮੇਂ ਨਿਯਤ ਤਰੀਕ ਦੇ ਉੱਤੇ ਗੁਰੂ ਮਹਾਰਾਜ ਉਸਦੇ ਘਰ ਚਰਨ ਪਾਉਣ ਚਲੇ ਗਏ ਤੇ ਉਸਨੇ ਬੜੇ ਪਿਆਰ ਦੇ ਨਾਲ ਪ੍ਰਸ਼ਾਦਾ ਤਿਆਰ ਕਰਕੇ ਪੰਗਤਾਂ ਲਾ ਲਈਆਂ ਤੇ ਪੰਗਤਾਂ ਲਾ ਕੇ ਪ੍ਰਸ਼ਾਦਾ ਛਕਾਉਣਾ ਸ਼ੁਰੂ ਕਰ ਦਿੱਤਾ ਕੁਛ ਸਿੱਖ ਜਿਹੜੇ ਹੌਲੀ ਹੌਲੀ ਆਏ ਬਾਅਦ ਵਿੱਚ ਆਏ ਉਹ ਬਾਹਰ ਇੰਤਜ਼ਾਰ ਕਰ ਰਹੇ ਨੇ ਕਿ ਪੰਗਤ ਖਤਮ ਹੋਵੇ ਅਤੇ ਫਿਰ ਅਸੀਂ ਪ੍ਰਸ਼ਾਦਾ ਛਕੀਏ ਸੋ ਉਹਨਾਂ ਦੇ ਅੰਦਰ ਇੱਕ ਗੁਰਸਿੱਖ ਆਇਆ ਜਿਸਦਾ ਨਾਮ ਭਾਈ ਲੱਖੂ ਸੀ ਭਾਈ ਲੱਖੂ ਪਹਿਲਾਂ ਧਾਰਵੀ ਹੋਇਆ ਕਰਦਾ ਸੀ ਲੇਕਿਨ ਗੁਰਸਿੱਖ ਦੇ ਨਾਲ ਮਿਲ ਕੇ ਉਪਦੇਸ਼ ਲਿਆ ਅਤੇ ਉਪਦੇਸ਼ ਲੈਣ ਦੇ ਨਾਲ ਇਹੀ ਨਹੀਂ ਹੈ ਸਾਡੇ ਮੰਗਣ ਹੀ ਕਰਿਆ ਵੀ ਉਪਦੇਸ਼ ਵੀ ਲੈਣਾ ਅਤੇ ਕਮਾਈ ਵੀ ਨਾ ਕਰਨਾ ਇਹ ਜਿਹੜੇ ਲੋਕ ਇਸ ਤਰ੍ਹਾਂ ਦੇ ਐਕਸਟ੍ਰੀਮ ਤੇ ਹੁੰਦੇ ਨੇ, ਜੇ ਉਹ ਸਹੀ ਚੈਨਲ ਤੇ ਆ ਜਾਣ ਫਿਰ ਬਹੁਤ ਵੱਡੇ ਬਣ ਜਾਂਦੇ। ਵਾਲਮੀਕ ਦੇ ਬੰਦੇ ਮਾਰਦਾ ਸੀ ਤੇ ਜਦੋਂ ਸਹੀ ਚੈਨਲ ਤੇ ਆ ਗਿਆ ਤਾਂ ਫਿਰ ਕਿੱਡਾ ਬੜਾ ਮਹਾਨ ਰਿਸ਼ੀ ਹੋਇਆ। ਦੁਨੀਆਂ ਹੁਣ ਤੱਕ ਉਸਨੂੰ ਯਾਦ ਕਰਦੀ। ਇਸੇ ਤਰ੍ਹਾਂ ਦੇ ਨਾਲ ਜੇ ਭਾਈ ਵਿਧੀ ਚੰਦ ਡਾਕੇ ਮਾਰਦਾ ਸੀ, ਧਾਰੇ ਮਾਰਦਾ ਸੀ, ਫਿਰ ਗੁਰਸਿੱਖ ਵੀ ਬ੍ਰਹਮ ਗਿਆਨੀ ਹੋਇਆ। ਵਿੱਚ ਵਿਚਾਰੇ ਵਾਲੇ ਜਿਹੜੇ ਬੰਦੇ ਹੁੰਦੇ ਨੇ ਇਹ ਕਿਸੇ ਕੰਮ ਦੇ ਨਹੀਂ ਹੁੰਦੇ, ਨਾ ਉੱਧਰ ਨਾ ਉੱਧਰ। ਸੋ ਜਦੋਂ ਇਹ ਸੁਧਰ ਜਾਣ ਫਿਰ ਬਹੁਤ ਵੱਡੇ ਹੁੰਦੇ ਨੇ। ਭਾਈ ਲੱਖੂ ਡਾਕਾ ਇਹ ਮਾਰਦਾ ਹੈ ਤੇ ਗੁਰਸਿੱਖ ਦਾ ਮਿਲਾਪ ਹੋਇਆ ਤੇ ਉਸਨੇ ਗੁਰੂ ਪੰਜਵੇਂ ਪਾਤਸ਼ਾਹ ਦੇ ਪਾਸ ਲਿਆ ਕੇ ਨਾਮ ਦੀ ਦਾਤ ਦਿੱਤੀ, ਉਸ ਦੀ ਸੰਗਤ ਹੋਈ। ਤੋ ਏਡਾ ਉਹਦਾ ਨਿਤਨੇਮ ਹੋ ਗਿਆ ਕਿ 25 ਪਾਠ ਰੋਜ਼ ਜਪਜੀ ਸਾਹਿਬ ਨਿਤਨੇਮ ਸੀ ਉਹਦਾ। ਦਿਨ ਅੰਮ੍ਰਿਤ ਵੇਲੇ ਬੰਦਗੀ ਕਰਦਾ ਸੀ, ਹਰ ਵਕਤ ਗੁਰੂ ਦੇ ਧਿਆਨ 'ਚ ਰਹਿੰਦਾ, ਧਿਆਨ ਕਰਦਾ ਸੀ ਗੁਰੂ ਪੰਜਵੇਂ ਪਾਤਸ਼ਾਹ ਤੇ ਸੁਰਤੀ ਦੇ ਨਾਲ ਚਰਨਾਂ ਦੇ ਨਾਲ ਜੁੜਿਆ ਰਹਿੰਦਾ ਸੀ। ਸੋ ਜਦੋਂ ਇਸ ਤਰ੍ਹਾਂ ਉਹ ਆਇਆ, ਉਹਦੇ ਮਨ ਦੇ ਅੰਦਰ ਬਹੁਤ ਪਿਆਰ ਹੈ ਤੇ ਛੇਤੀ ਤੋਂ ਛੇਤੀ ਗੁਰੂ ਮਹਾਰਾਜ ਦੇ ਦਰਸ਼ਨ ਕਰਨੇ ਚਾਹੁੰਦਾ। ਦਰਵਾਜ਼ਾ ਖਟਖਟਾਇਆ ਇਸ ਆਸ ਨਾਲ ਕਿ ਮੈਨੂੰ ਦਰਵਾਜ਼ਾ ਖੋਲ੍ਹ ਦੇਣਗੇ ਅਤੇ ਮੈਂ ਜਾ ਕੇ ਗੁਰੂ ਮਹਾਰਾਜ ਦੇ ਚਰਨਾਂ 'ਤੇ ਨਮਸਕਾਰ ਕਰਾਂਗਾ। ਭਾਈ ਬੁੱਧੂ ਆਪ ਆਇਆ, ਕਹਿਣ ਲੱਗੇ ਕਿਉਂ ਦਰਵਾਜ਼ਾ ਖੜਕਾਈ ਜਾਂਦਾ? ਕਹਿੰਦਾ ਮੈਂ ਗੁਰੂ ਮਹਾਰਾਜ ਦੇ ਦਰਸ਼ਨ ਕਰਨੇ ਆ ਹੁਣੇ। ਕਹਿੰਦੇ ਰਹਿ ਨਹੀਂ ਸਕਦਾ? ਕਹਿੰਦਾ ਨਾ, ਮੈਂ ਨਹੀਂ ਰਹਿ ਸਕਦਾ। ਜਿਵੇਂ ਮੱਛੀ ਪਾਣੀ ਤੋਂ ਬਿਨਾਂ ਨਹੀਂ ਰਹਿ ਸਕਦੀ ਗੁਰਮੁਖਾ, ਐਂ ਮੈਂ ਗੁਰੂ ਦੇ ਦਰਸ਼ਨ ਬਿਨਾਂ ਨਹੀਂ। ਛੇਤੀ ਕਰ ਮੈਨੂੰ ਦਰਸ਼ਨ ਕਰਾ। ਬੜੀ ਦੂਰੋਂ ਮੈਂ ਦੌੜ ਕੇ ਆਇਆ, ਭੱਜ ਕੇ ਆਇਆ ਵੀ ਮਹਾਰਾਜ ਚਲੇ ਨਾ ਗਾ, ਸੰਗਤ ਦੇ ਉੱਠਣ ਤੋਂ ਪਹਿਲਾਂ ਪਹਿਲਾਂ ਮੈਂ ਦਰਸ਼ਨ ਕਰਨਾ ਤੇ ਨਾਲੇ ਮੈਨੂੰ ਭੁੱਖ ਬੜੀ ਲੱਗੀ ਹੋਈ ਹੈ ਤੇ ਪ੍ਰਸ਼ਾਦਾ ਵੀ ਛਕਾ। ਕਹਿਣ ਲੱਗਿਆ ਕੁਛ ਕਹਿ ਕੁਛ ਨਾ ਕਹਿ, ਅਰਦਾਸ ਹੋਣੀ ਹੈ, ਉਹਦੇ ਬਾਅਦ ਮੈਂ ਦਰਵਾਜ਼ਾ ਖੋਲ੍ਹਣਾ, ਉਦੋਂ ਪਹਿਲਾਂ ਨਹੀਂ ਖੋਲ੍ਹਣਾ। ਤਕਰਾਰ ਕਰਿਆ, ਥੋੜ੍ਹਾ ਹੁਣ ਮੈਂ ਜਾ ਗਿਆ, ਜਾਣਿਆ ਨਹੀਂ ਵੀ ਮੇਰੇ ਘਰ ਗੁਰਸਿੱਖ ਆਇਆ, ਨਿਮਰਤਾ ਨਾਲ ਮੈਂ ਬਚਨ ਕਰਾਂ। ਨਾ, ਇਹ ਹੋਇਆ ਕਿ ਗੁਰੂ ਸਾਹਿਬ ਆ ਗਏ, ਹੁਣ ਮੈਨੂੰ ਕਿਹਦੀ ਲੋੜ ਹੈ। ਬਹੁਤੇ ਪ੍ਰੇਮੀ ਹੁੰਦੇ ਨੇ ਸੰਤਾਂ ਦੇ ਨਾਲ, ਤਾਂ ਬਹੁਤ ਨੇੜਤਾ ਰੱਖਦੇ ਹੁੰਦੇ ਨੇ, ਨਾਲ ਨਾਲ ਫਿਰੀ ਜਾਣਗੇ। ਅਸੀਂ ਮਹਾਰਾਜ ਜੀ ਦੇ ਨਾਲ ਦੇਖਿਆ ਜੀ, ਨਾਲੇ ਨਾਲ ਰਹਿਣਗੇ, ਜਿੱਧਰ ਨੂੰ ਜਾਂਦੇ ਹਾਂ ਉੱਧਰੇ ਨਾਲ। ਜੇ ਕਿਤੇ ਸੰਗਤ ਦਾ ਬੰਦਾ ਚਲਾ ਗਿਆ, ਉਹਨੂੰ ਪਾਣੀ ਵੀ ਨਹੀਂ ਪੁੱਛਦਾ, ਗੱਲ ਵੀ ਨਹੀਂ ਉਹਦੇ ਨਾਲ ਕਰ, ਇੰਨਾ ਹੀ ਹੁੰਦਾ। ਉਹ ਸੰਗਤ ਨੂੰ ਨਹੀਂ ਕੁਛ ਵੀ ਸਮਝਿਆ ਕਰਦੇ, ਆਪਣੇ ਤਲਕਾਤ ਨੂੰ ਸਮਝਦੇ ਆ। ਸੰਤਾਂ ਦਾ ਇਹ ਹੁੰਦਾ ਹੈ, ਸੰਤ ਹੁੰਦੇ ਆ ਸੰਗਤ 'ਚ, ਨੀਵਿਆਂ ਦਿਲਾਂ 'ਚ ਉਹਨਾਂ ਦਾ ਵਾਸਾ ਹੁੰਦਾ। ਜੇ ਕੋਈ ਦਿਲ ਦੁੱਖ ਜਾਵੇ, ਉਹਨਾਂ ਦਾ ਵੀ ਦਿਲ ਦੁੱਖ ਜਾਂਦਾ। ਜੇ ਤਾਂ ਉਹ ਪਿਰਿਆ ਦੀ ਸਿੱਖ ਹਿਆਓ ਨਾ ਠਾਏ ਕਹੀ ਦਾ, ਜੇ ਰੱਬ ਨੂੰ ਮਿਲਣਾ ਦਿਲ ਨਾ ਕਿਸੇ ਗਰੀਬ ਦਾ ਤੋੜਦੀ, ਫੇਰ ਨਹੀਂ ਮਿਲਿਆ ਕਰਦਾ। ਸੋ ਭਾਈ ਲੱਖੂ ਦਾ ਦਿਲ ਟੁੱਟ ਗਿਆ, ਚੁੱਪ ਕਰ ਰਹੇ। ਅੱਛਾ ਮਹਾਰਾਜ ਤੇਰਾ ਮਨ ਨਿਰਾਸ਼ ਹੋ ਰਹੀ ਹੈ, ਰਾਸੀਆ ਕਹਿ ਰਿਹਾ ਮਹਾਰਾਜ ਤੇਰੀ ਸੰਗਤ ਨੂੰ ਪ੍ਰਸ਼ਾਦਾ ਛਕਾਇਆ, ਇਹਦੇ ਆਵੇ ਪੱਕੇ ਹੋ ਜਾ, ਕਾਰੋਬਾਰ ਦੇ ਵਿੱਚ ਸਫਲਤਾ ਹੋ ਜਾਵੇ। ਉਸਨੇ ਆਵੇ ਦੀ ਗੱਲ ਸੁਣਦੀ ਸਾਰ ਉੱਚੀ ਉੱਚੀ ਤਿੰਨ ਵਾਰੀ ਕਹਿਤਾ, ਕਹਿੰਦੇ ਪੱਕੇ ਨਹੀਂ ਹੋਣੇ, ਕੱਚੇ ਰਹਿਣਗੇ, ਕੱਚੇ ਰਹਿਣਗੇ, ਕੱਚੇ ਰਹਿਣਗੇ, ਪੂਰੇ ਜ਼ੋਰ ਨਾਲ ਕਹਿਤਾ। ਅਰਦਾਸੀਏ ਦੇ ਤੱਕ ਆਵਾਜ਼ ਪਹੁੰਚ ਗਈ। ਭਾਈ ਬੁੱਧੂ ਦੇ ਮਨ ਵਿੱਚ ਬੜਾ ਭਾਰਾ ਸ਼ੰਕਾ ਹੋ ਗਿਆ ਵੀ ਇਹ ਕੱਚੇ ਕਹਿਣ ਵਾਲਾ ਕੌਣ? ਸਾਰੀ ਸੰਗਤ ਕਹਿ ਰਹੀ ਹੈ ਗੁਰੂ ਮਹਾਰਾਜ ਦੀ ਹਜ਼ੂਰੀ 'ਚ ਵੀ ਪੱਕੇ ਹੋ ਜਾਣ, ਅਤੇ ਇਹ ਕਹਿ ਰਹੇ ਆ ਵੀ ਕੱਚੇ ਰਹਿਣਗੇ। ਸੋ ਉਸ ਵੇਲੇ ਜਦੋਂ ਅਰਦਾਸ ਹੋਵਾ ਤੂੰ ਦਰਵਾਜ਼ਾ ਖੋਲ੍ਹਿਆ ਆ ਕੇ, ਕਹਿੰਦੇ ਕੌਣ ਕਹਿੰਦਾ ਸੀ ਕੱਚੇ? ਕਹਿੰਦੇ ਮੈਂ ਕਹਿੰਦਾ ਸੀ, ਰਹਿਣਗੇ ਵੀ ਕੱਚੇ ਜਾ। ਉਹ ਕਹਿੰਦਾ ਪ੍ਰੇਮੀ ਆ, ਸੰਗਤ ਨੇ ਅਰਦਾਸ ਕਰੀ ਹੈ, ਤੂੰ ਤੇਰੇ ਕਹੇ ਤੇ ਕੱਚੇ ਕਿਵੇਂ ਰਹਿ ਜਾਣਗੇ? ਉਹ ਕਹਿੰਦਾ ਜਿਹੜਾ ਸੰਗਤ ਦੀ ਸੰਗਤ ਦੇ ਵਿੱਚ ਬੋਲਦਾ ਹੈ, ਮੇਰੇ ਵਿੱਚ ਵੀ ਉਹੀ ਬੋਲਿਆ, ਕਿਉਂਕਿ ਐਸਾ ਫਰਮਾਨ ਹੈ।
ਪ੍ਰਭ ਜੀ ਦਾ ਵਾਸਾ ਹੈ ਸੰਤਾਂ ਦੀ ਪ੍ਰਭ ਜੀ ਦਾ ਵਾਸਾ ਹੈ ਸੰਤਾਂ ਦੀ ਆਤਮਾ।
ਰੱਬ ਜੀ ਵਸੇ ਸਾਧ ਕੀ ਰਸਮ। ਕਹਿਣ ਲੱਗੇ ਮੇਰੀ ਰਸਨਾ ਤੇ ਵੀ ਗੁਰੂ ਨੇ ਬੋਲਿਆ। ਮਨ ਦੇ ਅੰਦਰ ਸੰਸਾਰ ਪੈਦਾ ਹੋ ਗਿਆ। ਫਿਰ ਹੌਸਲਾ ਆਉਂਦਾ ਹੈ ਵੀ ਸੰਗਤ ਨੇ ਅਰਦਾਸ ਕਰੀ ਹੈ, ਇਕੱਲੇ ਸਿੱਖ ਦੀ ਕੀ ਚੱਲਣੀ ਹੈ। ਸੋ ਮਹਾਰਾਜ ਦੇ ਕੋਲ ਚਲਿਆ ਜਾਂਦਾ, ਕਿਉਂਕਿ ਜੋ ਗੁਰੂ ਹੈ ਸਾਹਿਬ ਜੀ, ਜਿਹੜਾ ਗੁਰਸਿੱਖ ਹਰ ਵਕਤ ਅਭੇਦ ਰਹਿੰਦਾ ਗੁਰੂ ਦੇ ਨਾਲ, ਉਹਦੀ ਰਸਨਾ 'ਤੇ ਆ ਕੇ ਗੁਰੂ ਆਪੇ ਬੋਲਣ ਲੱਗ ਜਾਂਦਾ। ਗੁਰੂ ਛੇਵੇਂ ਪਾਤਸ਼ਾਹ ਮਹਾਰਾਜ ਜਦੋਂ ਮਾਤਾ ਭਾਗਵਤੀ ਨੂੰ ਦਰਸ਼ਨ ਦੇਣ ਵਾਸਤੇ ਜਾਂਦੇ ਨੇ ਅਤੇ ਸੰਗਤ ਨੂੰ ਪਤਾ ਲੱਗਦਾ ਹੈ, ਤਾਂ ਸੰਗਤ ਬਹੁਤ ਬਹੀਰਾ ਘੱਤ ਕੇ ਦਰਸ਼ਨ ਨੂੰ ਆ ਰਹੀ ਹੈ। ਅਤੇ ਇੱਕ ਪਿੰਡ ਦਾ ਇੱਕ ਜਥਾ ਸੋਹਣੇ ਫਲ ਬਾਗ ਵਿੱਚੋਂ ਲੈ ਕੇ ਅਤੇ ਸ਼ਹਿਰ ਲੈ ਕੇ ਗੁਰੂ ਮਹਾਰਾਜ ਦੇ ਦਰਸ਼ਨ ਨੂੰ ਸ਼ਬਦ ਪੜ੍ਹਦਾ ਰਹਿ ਗਿਆ। ਫਲਾਂ ਦੇ ਉੱਤੇ ਬਹੁਤ ਸੋਹਣਾ ਕੱਪੜਾ ਦਿੱਤਾ ਹੋਇਆ ਹੈ, ਰੰਗਦਾਰ ਕਾਗਜ਼ ਦੇ ਕੇ ਬੰਨੇ ਹੋਏ ਨੇ, ਅਤੇ ਸ਼ਹਿਰ ਦਾ ਮੂੰਹ ਵੀ ਬਹੁਤ ਸੋਹਣੇ ਵਸਤਰ ਨਾਲ ਢੱਕਿਆ ਹੋਇਆ। ਅਤੇ ਕੋਲ ਦੀ ਜਾਂਦੇ ਨੇ ਸ਼ਬਦ ਪੜ੍ਹਦੇ, ਅਤੇ ਰਸਤੇ ਦੇ ਅੰਦਰ ਭਾਈ ਕੱਟੂ ਕਸ਼ਮੀਰੀ ਸੰਗਤ ਨੂੰ ਆ ਕੇ ਨਮਸਕਾਰ ਕਰਦਾ ਅਤੇ ਪੁੱਛਦਾ ਕਿੱਥੇ ਜਾ ਰਹੇ ਹੋ। ਕਹਿੰਦੇ ਮਹਾਰਾਜ ਦੇ ਦਰਸ਼ਨ ਕਰਨ ਦਾ। ਉਸ ਦੀ ਨਿਗਾਹ ਟੋਕਰੇ 'ਤੇ ਪਈ, ਉਸ ਬਰਤਨ 'ਤੇ ਪਈ। ਕਹਿੰਦੇ ਇਹਦੇ 'ਚ ਕੀ ਹੈ? ਕਹਿੰਦੇ ਗੁਰੂ ਮਹਾਰਾਜ ਵਾਸਤੇ ਅਸੀਂ ਫਲ ਲੈ ਜਾ ਰਹੇ ਹਾਂ, ਅਤੇ ਕਸ਼ਮੀਰ ਦੇ ਮੇਵੇ ਨੇ ਬੰਨ ਸਬੰਨੇ ਤਾਜ਼ੇ ਤੋੜ ਕੇ ਲਿਆਉਂਦੇ। ਭਾਈ ਕੱਟੂ ਇਹਦੇ ਸ਼ੁੱਧ ਸ਼ਹਿਦ ਹੈ, ਜਿਹੜੇ ਬੱਚਿਆਂ ਵਾਲਾ ਨਹੀਂ ਹੈ, ਸਿਰਫ ਸ਼ਹਿਦ ਹੈ, ਵਿੱਚ ਫੁੱਲਾਂ ਦੀ ਸੁਗੰਧੀ ਵਾਲਾ ਸ਼ਹਿਦ। ਹੱਥ ਕਰਤਾ ਭਾਈ ਕੱਟੂ ਨੇ ਅੱਗੇ ਕਿ ਥੋੜ੍ਹਾ ਜਿਹਾ ਮੈਨੂੰ ਵੀ ਪਾ ਦਿਓ ਚਮਚਾ, ਜੀ ਕਰਦਾ ਮੇਰਾ, ਇਹ ਇੱਕ ਦੋ ਫਲ ਦੇ ਦਿਓ। ਉੱਥੇ ਵੀ ਤੁਸੀਂ ਸੰਗਤ ਨੂੰ ਇਹ ਬੰਨਣੇ ਨੇ ਜਾ ਕੇ। ਜਹੇਦਾਰ ਕਹਿਣ ਲੱਗਿਆ, ਭਾਈ ਕੱਟੂ ਸੁੱਚੀ ਚੀਜ਼ ਗੁਰੂ ਮਹਾਰਾਜ ਦੇ ਪੇਸ਼ ਕਰਨੀ ਹੈ, ਰਾਜੇ ਵੰਡ ਕੇ ਲੈ ਜਾਈਏ। ਕਹਿੰਦਾ ਚੰਗਾ, ਤੁਹਾਡੀ ਮਰਜ਼ੀ। ਗੁਰੂ ਛੇਵੇਂ ਪਾਤਸ਼ਾਹ ਮਹਾਰਾਜ ਦੇ ਹਜ਼ੂਰ ਜਾ ਕੇ ਫਲਾਂ ਦਾ ਟੋਕਰਾ ਵੀ ਰੱਖ ਦਿੱਤਾ ਅਤੇ ਫਲ ਵਾਲਾ ਬਰਤਨ ਸ਼ਹਿਦ ਵਾਲਾ ਬਰਤਨ ਵੀ ਰੱਖ ਦਿੱਤਾ। ਮਹਾਰਾਜ ਨੇ ਦੋ ਵਾਰੀ ਦੇਖਿਆ, ਕਹਿੰਦੇ ਭਾਈ ਗੁਰੂ ਆਹ ਦੁਰਗੰਧ ਜੀ ਕਿੱਥੋਂ ਆਉਣ ਲੱਗ ਗਈ? ਕਹਿੰਦੇ ਮਹਾਰਾਜ ਕੋਈ ਚੀਜ਼ ਤਾਂ ਹੈ ਨਹੀਂ ਦੁਰਗੰਧ ਵਾਲੀ। ਕਹਿੰਦੇ ਇਹਨਾਂ ਥੱਲੇ ਕੀ ਹੈ? ਖੋਲੋ। ਖੋਲ ਕੇ ਦੇਖਿਆ ਕੀ ਦੇਖਦੇ ਨੇ ਕਿ ਸਾਰੇ ਹੀ ਫਲ ਗਲੇ ਪਏ। ਇਹ ਬਰਤਨ 'ਚ ਕੀ ਹੈ? ਮੂੰਹ ਖੋਲਿਆ, ਮਹਾਰਾਜ ਦੇ ਹੱਥ ਫੜਾਇਆ। ਮਹਾਰਾਜ ਕਹਿੰਦੇ ਭਾਈ ਦੇਖੋ ਇਹ ਕੀ ਚੀਜ਼ ਹੈ? ਕਹਿੰਦੇ ਮਹਾਰਾਜ ਸ਼ੁੱਧ ਸ਼ਹਿਦ, ਹੁਣੇ ਚੋ ਕੇ ਲਿਆ। ਕਹਿੰਦੇ ਸ਼ਹਿਦ ਹੈ ਕਿ ਕੁਛ ਹੋਰ ਚੀਜ਼ ਹੈ? ਜਦੋਂ ਵਾਪਸ ਸੰਗਤ ਨੇ ਦੇਖਿਆ, ਕੁਰਬਲ ਕੁਰਬਲ ਕਰਦੇ ਕੀੜੇ ਫਿਰਦੇ ਨੇ ਵਿੱਚ। ਕਹਿੰਦੇ ਸਾਧ ਸੰਗਤ ਜੀ, ਇਹੀ ਜਿਹੀਆਂ ਚੀਜ਼ਾਂ ਗੁਰੂ ਦੀ ਭੇਟ 'ਚ ਲਿਆਈ ਦੀਆਂ ਨੇ। ਰੋਣ ਲੱਗ ਗਏ ਪਾਤਸ਼ਾਹ, ਪਤਾ ਨਹੀਂ ਕੀ ਭਾਣਾ ਵਰਤਿਆ, ਸ਼ੁੱਧ ਲਿਆਏ ਸੀ ਸਾਰੀਆਂ ਚੀਜ਼ਾਂ। ਉਹ ਕਹਿੰਦੇ ਉਹ ਪ੍ਰੇਮੀਓ, ਹੁਣ ਕਾਹਨੂੰ ਅਫਸੋਸ ਕਰਦੇ ਹੋ? ਜਦੋਂ ਅਸੀਂ ਮੰਗਿਆ ਸੀ ਹੱਥ ਕੱਢ ਕੇ, ਜਦ ਤੁਸੀਂ ਸਾਨੂੰ ਦਿੱਤਾ ਨਾ, ਅਤੇ ਹੁਣ ਤੁਸੀਂ ਅਫਸੋਸ ਕਰਦੇ ਹੋ? ਕੌਣ ਮਿਲਿਆ ਸੀ ਰਾਜ? ਕਹਿੰਦੇ ਭਾਈ ਕੱਟੂ। ਕਹਿੰਦੇ ਫਿਰ ਭਾਈ ਕੱਟੂ ਦੇ ਵਿੱਚ ਤਾਂ ਅਸੀਂ ਹਰ ਵਕਤ ਰਹਿੰਦੇ ਹਾਂ, ਹਰ ਵਕਤ ਸਾਡਾ ਨਿਵਾਸ ਹੈ ਭੇਦ ਵਸਤਾ ਦੇ ਗੁਰਸਿੱਖਾਂ 'ਚ, ਉਹਨਾਂ 'ਤੇ ਸਾਡੇ ਵਿੱਚ ਕੋਈ ਫਰਕ ਨਹੀਂ ਹੋਇਆ ਕਰਦਾ। ਉਹ ਤਾਂ ਗੁਰੂ ਵਰਗੇ, ਪਰਮੇਸ਼ਰ ਵਰਗੇ ਹੀ ਹੁੰਦੇ ਨੇ,
ਸਾਈਂ ਜੀ ਵਰਗੇ ਨੇ ਬਿਸਰੇ ਵਾਲਾ।